ਅਗਲੀ ਪੌੜੀ ਜੋ ਪਹਿਲੀ ਵਾਰ ਦੀ 29ਵੀਂ ਪੌੜੀ ਹੈ, ਉਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਧਾਂ ਦੇ ਨਾਲ ਅਰਥਾਤ ਜੋਗੀਆਂ ਨਾਲ ਜੋ ਬਚਨ ਬਿਲਾਸ ਤੇ ਪ੍ਰਸ਼ਨ ਉੱਤਰ ਹੋਏ ਉਹਨਾਂ ਦਾ ਜ਼ਿਕਰ ਕਰਦਿਆਂ ਹੋਇਆਂ ਫੁਰਮਾਨ ਕਰ ਰਹੇ ਨੇ। ਫਿਰ ਪੁੱਛਣ ਸਿੱਧ ਨਾਨਕਾ, ਮਾਤ ਲੋਕ ਵਿੱਚ ਕਿਆ ਵਰਤਾਰਾ, ਸਭ ਸਿੱਧੀ ਇਹ ਬੁੱਝਿਆ, ਕਲ ਤਾਰਨ ਨਾਨਕ ਅਵਤਾਰਾ। ਬਾਬੇ ਆਖਿਆ ਨਾਥ ਜੀ, ਸੱਚ ਚੰਦਰਮਾ ਕੂੜ ਅੰਧਾਰਾ, ਕੂੜ ਅਮਾਵਸ ਵਰਤਿਆ, ਹਉ ਭਾਲਣ ਚੜਿਆ ਸੰਸਾਰਾ। ਪਾਪ ਗਰਾਸੀ ਪਿਰਥਮੀ, ਧੌਲ ਖੜਾ ਧਰ ਹੇਠ ਪੁਕਾਰਾ। ਸਿੱਧ ਛਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ। ਜੋਗੀ ਗਿਆਨ ਵਿਹੂਣਿਆ, ਨਿਸ ਦਿਨ ਅੰਗ ਲਗਾਏ ਨਿਸ਼ਾਰਾ। ਬਾਜ ਗੁਰੂ ਡੁੱਬਾ ਜਗ ਸਾਰਾ, ਬਾਜ ਗੁਰੂ ਡੁੱਬਾ ਜਗ ਸਾਰਾ। ਫਿਰ ਪੁੱਛਣ ਸਿੱਧ ਨਾਨਕਾ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਾਲ ਹੁਣ ਸਵਾਲ ਜਵਾਬ ਕਰਦੇ ਨੇ ਜੋਗੀ। ਭਾਵੇਂ ਵਿਸਥਾਰ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਸਿੱਧ ਗੋਸ਼ਟ ਨਾਮ ਦੀ ਜੋ ਬਾਣੀ ਉਚਾਰਨ ਕੀਤੀ ਹੈ, ਉਹਦੇ ਵਿੱਚ ਵੀ ਦਾਤਾ ਜੀ ਨੇ ਜ਼ਿਕਰ ਕੀਤਾ ਹੈ। ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਪਾਵਨ ਬਾਣੀ ਰਾਮ ਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 938 ਤੋਂ ਸ਼ੁਰੂ ਹੁੰਦੀ ਹੈ। 73 ਪੌੜੀਆਂ ਨੇ ਅਰਥਾਤ 73 ਪਦੇ ਨੇ ਉਸ ਬਾਣੀ ਦੇ। ਸਾਧ ਸੰਗਤ, ਤਕਰੀਬਨ 73 ਪਦਿਆਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਜੋਗੀਆਂ ਨੇ 70 ਸਵਾਲ ਪੁੱਛੇ ਨੇ, ਜਿਨ੍ਹਾਂ ਸਾਰੇ ਦੇ ਸਾਰੇ ਸਵਾਲਾਂ ਦਾ ਮਹਾਰਾਜ ਨੇ ਜਵਾਬ ਦਿੱਤਾ। ਸਹੀ ਅਰਥਾਂ ਚ ਕਿਤੇ ਬਾਣੀ ਸਾਡੀ ਸਮਝ ਵਿੱਚ ਪੈ ਜੇ, ਜ਼ਿੰਦਗੀ ਦੇ ਸਾਰੇ ਸਵਾਲ ਮੁੱਕ ਜਾਣ। ਤੋ ਕੁਛ ਕੁ ਜ਼ਿਕਰ ਸ੍ਰੀ ਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਕਰਦੇ, ਕਹਿੰਦੇ ਫਿਰ ਪੁੱਛਣ ਸਿੱਧ ਨਾਨਕਾ, ਮਾਤ ਲੋਕ ਵਿੱਚ ਕਿਆ ਵਰਤਾਰਾ। ਸਿੱਧਾਂ ਨੇ ਪੁੱਛਿਆ, ਗੁਰੂ ਨਾਨਕ ਸਾਨੂੰ ਦੱਸੋ ਵੀ ਮਾਤ ਲੋਕ ਵਿੱਚ ਕੀ ਵਰਤਾਰਾ ਵਰਤ ਰਿਹਾ ਹੈ। ਇੱਥੇ ਇੱਕ ਚੇਤੇ ਰੱਖਿਓ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਉਹਨਾਂ ਲੋਕਾਂ ਦੇ ਕੋਲ ਗਏ ਨੇ ਸੁਮੇਰ ਪਰਬਤ ਦੇ ਉੱਤੇ। ਹਿਮਾਲਾ ਪਰਬਤ ਦੀ ਬਹੁਤ ਉੱਚੀ ਚੋਟੀ ਹੈ, ਸੁਮੇਰ ਪਰਬਤ ਤੇ ਬਚਨ ਵਰਤਦੇ ਨੇ ਮਾਤ ਲੋਕ ਵਿੱਚ ਕਿਆ ਵਰਤਾਰਾ। ਇਹ ਨਹੀਂ ਵੀ ਸਿੱਧ ਲੋਕ ਜੋਗੀ ਜਿਹੜੇ ਨੇ ਗੋਰਖ ਨਾਥ ਦੇ ਚੇਲੇ, ਉਹ ਸਵਰਗ ਲੋਕ ਵਿੱਚ ਬੈਠੇ ਆ ਤੇ ਸ਼ਾਇਦ ਉਹ ਦੁਨੀਆਂ ਨੂੰ ਮਾਤ ਲੋਕ ਕਹਿੰਦੇ ਨੇ। ਨਹੀਂ, ਇੱਥੇ ਮਾਤ ਲੋਕ ਦਾ ਅਰਥ ਹੈ ਇਹ ਧਰਤੀ, ਪੱਧਰੀ ਧਰਤੀ, ਸੰਸਾਰ ਜਗਤ ਹੈ ਜਿਹੜਾ, ਤੇ ਜਿਹੜੇ ਸਿੱਧ ਜੋਗੀ ਲੋਕ ਨੇ ਉਹ ਬੈਠੇ ਨੇ ਪਰਬਤਾਂ ਦੇ ਉੱਤੇ। ਅੱਗੇ ਜਾ ਕੇ ਭਾਈ ਗੁਰਦਾਸ ਜੀ ਜ਼ਿਕਰ ਕਰਨਗੇ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿਣਾ ਕਿ ਤੁਸੀਂ ਤੇ ਪਰਬਤਾਂ ਉੱਤੇ ਬਹਿ ਕੇ ਛੁੱਪ ਗਏ ਹੋ ਆ ਕੇ ਦੁਨੀਆਂ ਤੋਂ ਲੋਕ ਕੇ, ਦੁਨੀਆਂ ਦਾ ਪਾਰ ਉਤਾਰਾ ਕਰਨ ਵਾਸਤੇ ਅਸੀਂ ਸੰਸਾਰ ਜਗਤ ਵਿੱਚ ਆਏ ਹਾਂ। ਭਾਵ ਗੁਰੂ ਤੋਂ ਬਿਨਾਂ ਜਗਤ ਅੰਧਕਾਰ ਵਿੱਚ ਤੁਰਿਆ ਫਿਰਦਾ, ਭਟਕਦਾ ਫਿਰਦਾ। ਇਹ ਗੁਰੂ ਸਾਹਿਬ ਜੀ ਜ਼ਿਕਰ ਕਰਨਗੇ। ਅੱਜ ਗੁਰੂ ਸਾਹਿਬ ਦੀ ਵਡਿਆਈ ਵਿੱਚ ਆਪਾਂ ਇਹ ਗੱਲ ਕਹਿੰਦੇ ਹਾਂ ਕਿ ਗੁਰੂ ਨਾਨਕ ਦੇਵ ਸਾਹਿਬ ਸੰਸਾਰ ਜਗਤ ਨੂੰ ਉਤਾਰਨ ਵਾਸਤੇ ਆਏ ਨੇ, ਪਰ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਨਾਲ ਬਚਨ ਕਰਦੇ, ਉਹ ਨਿਮਰਤਾ ਨਾਲ ਕਿ ਗੁਰੂ ਤੋਂ ਬਿਨਾਂ ਭਾਵ ਸਾਗਰ ਤੋਂ ਪਾਰ ਨਹੀਂ ਹੋਇਆ ਜਾ ਸਕਦਾ। ਇਸ ਲਈ ਮਾਤ ਲੋਕ ਜਿਹੜਾ, ਭਾਵੇਂ ਆਪਾਂ ਜਗਤ ਸੰਸਾਰ ਨੂੰ ਕਹਿੰਦੇ ਹਾਂ, ਪਰੰਤੂ ਜਿਹੜੇ ਸਿੱਧ ਲੋਕ ਉਹ ਆਪਣੇ ਆਪ ਨੂੰ ਸਮਝਦੇ ਅਸੀਂ ਬੜੇ ਉੱਚੇ ਬੈਠੇ ਹਾਂ, ਬਾਕੀ ਜਗਤ ਜਿਹੜਾ ਦੁਨੀਆ ਉਹ ਮਾਤ ਲੋਕ ਹੈ। ਭਾਵ ਅਸੀਂ ਉਹਨਾਂ ਤੋਂ ਸ਼੍ਰੋਮਣੀ ਹਉਮੈ ਹੰਕਾਰ ਵਿੱਚ ਬੋਲਦੇ। ਫਿਰ ਪੁੱਛਣ ਸਿੱਧ ਨਾਨਕਾ, ਮਾਤ ਲੋਕ ਵਿੱਚ ਕਿਆ ਵਰਤਾਰਾ। ਤਾਂ ਸਿੱਧਾਂ ਨੇ ਪੁੱਛਿਆ, ਕਹਿਣ ਲੱਗੇ, ਹੇ ਨਾਨਕ, ਇਸ ਧਰਤੀ ਦੇ ਉੱਤੇ ਜਗਤ ਦੇ ਵਿੱਚ ਕੀ ਵਰਤਾਰਾ ਵਰਤ ਰਿਹਾ, ਕਿਹੋ ਜਿਹੇ ਲੋਕ ਨੇ ਸੰਸਾਰ ਵਿੱਚ, ਭਾਵ ਕਿ ਤੁਸੀਂ ਉੱਥੋਂ ਆਏ ਹੋ ਤੇ ਸਾਨੂੰ ਦੱਸਣਾ ਕਰੋ। ਸਭ ਸਿੱਧੀ ਇਹ ਬੁੱਝਿਆ, ਕਲ ਤਾਰਨ ਨਾਨਕ ਅਵਤਾਰਾ। ਸਭ ਸਿੱਧਾਂ ਨੇ ਗੁਰੂ ਜੀ ਦੇ ਕਥਨ ਅਰ ਤੇਜ ਪ੍ਰਤਾਪ ਸੀ ਜਿਹੜਾ ਮਹਾਰਾਜ ਦਾ, ਉਸ ਤੋਂ ਇਹ ਬੁੱਝ ਲਿਆ। ਸਿੱਧਾਂ ਨੇ ਵੀ ਇਹ ਜਾਣ ਲਿਆ ਕਿ ਕਲਯੁਗ ਨੂੰ ਤਾਰਨ ਵਾਸਤੇ ਆਇਆ ਗੁਰੂ ਨਾਨਕ ਦੇਵ ਸਾਹਿਬ ਸੱਚਾ ਪਾਤਸ਼ਾਹ ਅਵਤਾਰ ਹੈ, ਭਾਵ ਰੱਬੀ ਨੂਰ ਹੈ। ਸਿੱਧਾਂ ਨੇ ਵੀ ਇਹ ਗੱਲ ਜਾਣ ਲਈ ਸੀ ਗੁਰੂ ਨਾਨਕ ਦੇਵ ਸਾਹਿਬ ਦੇ ਬਚਨ ਸੁਣ ਕੇ, ਗੁਰੂ ਨਾਨਕ ਦੇਵ ਸਾਹਿਬ ਜੀ ਦਾ ਦੀਦਾਰ ਕਰਕੇ, ਪਰ ਫਿਰ ਵੀ ਪੁੱਛਦੇ ਨੇ ਬਾਬਾ ਸਾਨੂੰ ਦੱਸ ਦੁਨੀਆਂ ਵਿੱਚ ਕਿਹੋ ਜਿਹਾ ਵਰਤਾਰਾ ਵਰਤ ਰਿਹਾ ਹੈ ਜਿਸ ਧਰਤੀ ਤੋਂ ਤੁਸੀਂ ਆਏ ਹੋ। ਬਾਬੇ ਆਖਿਆ ਨਾਥ ਜੀ ਸੱਚ ਚੰਦਰਮਾ ਕੂੜ ਅੰਧਾਰਾ। ਗੁਰੂ ਬਾਬਾ ਜੀ ਨੇ ਜਵਾਬ ਦਿੱਤਾ, ਹੇ ਨਾਥ ਜੀ, ਹੇ ਜੋਗੀ ਲੋਕੋ, ਸੱਚ ਚੰਦਰਮਾ ਹੈ ਤੇ ਕੂੜ ਹਨੇਰਾ ਆ। ਹੁਣ ਧਿਆਨ ਦਿਓ, ਕਹਿਣ ਲੱਗੇ ਸੱਚ ਜਿਹੜਾ ਇਹ ਚੰਦਰਮਾ ਦੀ ਨਿਆਈ ਭਾਵ ਪ੍ਰਕਾਸ਼ ਦੇਣ ਵਾਲਾ ਹੈ, ਤੇ ਜਿਹੜਾ ਕੂੜ ਹੈ ਝੂਠ ਆ ਉਹ ਕਹਿੰਦੇ ਨੇ ਅੰਧਕਾਰ ਦੇ ਬਰਾਬਰ ਹੈ। ਭਾਵ ਸੱਚ ਨੂੰ ਚੰਦਰਮਾ ਨਾਲ ਤਸ਼ਬੀਹ ਦਿੱਤੀ, ਤੁਲਨਾ ਕੀਤੀ, ਤੇ ਝੂਠ ਦੀ ਹਨੇਰੇ ਦੇ ਨਾਲ, ਅੰਧਕਾਰ ਦੇ ਨਾਲ। ਪਰ ਮੇਰੇ ਦਾਤੇ ਨੇ ਬਚਨ ਵਰਤੇ, ਕਹਿਣ ਲੱਗੇ ਕੂੜ ਅਮਾਵਸ ਵਰਤਿਆ ਹਉ ਭਾਲਣ ਚੜਿਆ ਸੰਸਾਰਾ। ਧਰਤੀ ਦੇ ਉੱਤੇ ਕੂੜ ਦੀ, ਝੂਠ ਦੀ ਮੱਸਿਆ ਬਣੀ ਹੋਈ। ਕੂੜ ਅਮਾਵਸ ਵਰਤਿਆ, ਜਿਹੜਾ ਤੁਸੀਂ ਪੁੱਛਦੇ ਹੋ ਨਾ ਕੀ ਵਰਤਾਰਾ ਜਗਤ ਵਿੱਚ, ਉਹ ਜਿਹੜਾ ਜਗਤ ਵਿੱਚ ਵਰਤਾਰਾ ਇਸ ਵੇਲੇ ਵਰਤ ਰਿਹਾ ਵਾ, ਕੂੜ ਦੀ ਮੱਸਿਆ। ਭਾਵ ਜਿਹੜੀ ਮੱਸਿਆ ਵਾਲੀ ਰਾਤ ਹੁੰਦੀ, ਹਨੇਰਾ ਹੁੰਦਾ, ਚੰਦਰਮਾ ਨਹੀਂ ਚੜਦਾ ਉਹ। ਹਉ ਭਾਲਣ ਚੜਿਆ ਸੰਸਾਰਾ, ਮਹਾਰਾਜ ਕਹਿੰਦੇ ਮੈਂ ਸੰਸਾਰ ਵਿੱਚ ਸੱਚ ਨੂੰ ਲੱਭਣ ਵਾਸਤੇ ਚੜਿਆ। ਮਿਟਿਆ ਹਨੇਰਾ ਚੰਦ ਚੜਿਆ ਆਖਿਆ ਨਾ ਪਾਤਸ਼ਾਹ ਨੇ ਬਾਣੀ ਚ, ਅੰਧਕਾਰ ਮਿਟ ਗਿਆ ਤੇ ਸੱਚ ਦਾ ਚੰਦਰਮਾ ਚੜ ਗਿਆ। ਇਸ ਲਈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੀ ਜਦੋਂ ਸੰਸਾਰ ਦਾ ਜਗਤ ਦਾ ਜ਼ਿਕਰ ਕਰਦੇ ਹਨ, ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਪਾਵਨ ਬਾਣੀ ਚ ਆਖਿਆ, ਕਹਿਣ ਲੱਗੇ ਜਿਹੜਾ ਸੱਚ ਦਾ ਚੰਦਰਮਾ ਕਿਤੇ ਨਜ਼ਰ ਨਹੀਂ ਆਉਂਦਾ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾ ਹੀ ਕਹਿ ਚੜਿਆ। ਹਉ ਭਾਲ ਵਿਕੁੰਨੀ ਹੋਈ ਅੰਧੇਰੇ ਰਾਹ ਨਾ ਹੋਈ, ਵਿੱਚ ਹਉਮੈ ਕਰ ਦੁੱਖ ਰੋਈ, ਕਹੋ ਨਾਨਕ ਕਿਨ ਬਿਦ ਗਤ ਹੋਈ। ਕੂੜ ਅਮਾਵਸ ਵਰਤਿਆ ਹਉ ਭਾਲਣ ਚੜਿਆ ਸੰਸਾਰਾ, ਮੈਂ ਸੱਚ ਦੇ ਚੰਦਰਮੇ ਨੂੰ ਲੱਭ ਰਿਹਾ ਹਾਂ, ਕਿਉਂਕਿ ਧਰਤੀ ਦੇ ਉੱਤੇ ਕੂੜ ਦੀ ਹੀ ਅਮਾਵਸ, ਭਾਵ ਅਮਾਵਸ ਮੱਸਿਆ ਦੀ ਰਾਤ ਵਾਂਗਰਾਂ ਹਨੇਰਾ ਹੀ ਹਨੇਰਾ ਧਰਤੀ ਦੇ ਉੱਤੇ ਪਿਆ ਹੋਇਆ। ਪਾਪ ਗਰਾਸੀ ਪ੍ਰਥਮੀ ਧੌਲ ਖੜਾ ਧਰ ਹੇਠ ਪੁਕਾਰਾ। ਪਾਪ ਨੇ ਧਰਤੀ ਨੂੰ ਗਰਸ ਲਿਆ ਤੇ ਧਰਮ ਰੂਪੀ ਜਿਹੜਾ ਧਵਲ ਆ, ਧਵਲ ਦਾ ਅਰਥ ਹੈ ਬਲਦ, ਕਹਿੰਦੇ ਧਰਮ ਰੂਪੀ ਬਲਦ ਧਰਤੀ ਦੇ ਹੇਠ ਖੜਾ ਜਿਵੇਂ ਰੋ ਰਿਹਾ ਹੋਵੇ, ਕੁਰਲਾ ਰਿਹਾ, ਇੰਨੇ ਪਾਪ, ਇੰਨੇ ਸੰਸਾਰ ਜਗਤ ਦੁਨੀਆਂ ਦੇ ਵਿੱਚ ਗੁਨਾਹ ਵੱਧ ਗਏ। ਸਿੱਧ ਛੱਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ। ਹੁਣ ਉਹਨਾਂ ਨੂੰ ਵੀ ਠੋਕਰ ਮਾਰਦੇ ਮਹਾਰਾਜ ਜੋਗੀਆਂ ਨੂੰ, ਕਹਿਣ ਲੱਗੇ ਸਿੱਧ ਤਾਂ ਪਹਾੜਾਂ ਵਿਖੇ ਲੋਕ ਕੇ ਬੈਠ ਗਏ, ਹੁਣ ਸਿੱਧ ਹੀ ਤਾਂ ਸਾਹਮਣੇ ਵੇਖੇ ਨੇ ਮਹਾਰਾਜ ਦੇ ਜਿਹਨਾਂ ਨਾਲ ਬਚਨ ਚੱਲ ਰਹੇ। ਕਹਿੰਦੇ ਸਿੱਧ ਛੱਪ ਬੈਠੇ ਪਰਬਤੀ, ਤੁਸੀਂ ਆਪਣੇ ਆਪ ਨੂੰ ਆਖਦੇ ਹੋ ਅਸੀਂ ਧਰਮੀ ਹਾਂ, ਅਸੀਂ ਸੱਚ ਦੇ ਰਸਤੇ ਤੇ ਚੱਲਣ ਵਾਲੇ ਹਾਂ, ਸਾਡੇ ਕੋਲ ਗਿਆਨ ਦਾ ਚਾਨਣ ਹੈ, ਤੇ ਤੁਸੀਂ ਪਰਬਤਾਂ ਦੇ ਉੱਤੇ ਆਣ ਕੇ ਬੈਠ ਕੇ ਪਹਾੜਾਂ ਦੀਆਂ ਚੋਟੀਆਂ ਤੇ ਸੁਮੇਰ ਪਰਬਤ ਤੇ ਆ ਕੇ ਬਹਿ ਕੇ ਲੁਕ ਗਏ ਹੋ, ਛੁਪ ਗਏ ਹੋ, ਜਗਤ ਦੀ ਮੁਕਤੀ ਕੌਣ ਕਰੇਗਾ, ਸੰਸਾਰ ਦੇ ਲੋਕਾਂ ਦਾ ਪਾਰ ਉਤਾਰਾ ਕੌਣ ਕਰੇ। ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਉਹਨਾਂ ਨੂੰ ਵੀ ਕਹਿੰਦੇ ਨੇ, ਕਹਿੰਦੇ ਬੇਸ਼ੱਕ ਤੁਸੀਂ ਕਹਿੰਦੇ ਹੋ ਸਾਡੇ ਕੋਲ ਸੱਚ ਹੈ, ਅਸੀਂ ਧਰਮੀ ਹੈ, ਸਾਡੇ ਕੋਲ ਗਿਆਨ ਦਾ ਚੰਦਰਮਾ ਚੜਿਆ। ਪਰ ਦਾਤਾ ਜੀ ਪਤਾ ਕੀ ਕਹਿੰਦੇ, ਜੋ ਭਾਈ ਗੁਰਦਾਸ ਜੀ ਜ਼ਿਕਰ ਕਰ ਰਹੇ, ਜੋਗੀ ਗਿਆਨ ਵਿਹੂਣਿਆ ਨਿਸ ਦਿਨ ਅੰਗ ਲਗਾਏ ਨਿਸ਼ਾਰਾ। ਜੋਗੀ ਲੋਕ ਗਿਆਨ ਤੋਂ ਖਾਲੀ, ਰਾਤ ਦਿਨ ਸਰੀਰ ਤੇ ਸਵਾਹ ਮਲ ਛੱਡਦੇ ਆ, ਭਾਵ ਉਹ ਜੋਗੀ ਜੋ ਦੇਸ਼ ਦੇ ਵਿੱਚ ਫਿਰ ਵੀ ਰਹੇ ਆ ਥੱਲੇ ਧਰਤੀ ਦੇ ਉੱਤੇ। ਮਹਾਰਾਜ ਕਹਿੰਦੇ ਜਿਹੜੇ ਧਰਤੀ ਤੇ ਫਿਰ ਵੀ ਰਹੇ ਆ ਜੋਗੀ, ਉਹ ਵੀ ਸਵਾਹ ਮਲ ਲਈ ਤੇ ਸਾਹਿਬ ਸੱਚੇ ਪਾਸੇ ਕਹਿੰਦੇ ਜਗਤ ਵਿੱਚ ਲੋਕਾਂ ਦੇ ਘਰਾਂ ਤੋਂ ਮੰਗ ਕੇ ਖਾ ਲਿਆ, ਪਰ ਅਸਲੀ ਉਹ ਗਿਆਨ ਜਿਹੜਾ ਗਿਆਨ ਰੱਬ ਦੇ ਘਰ ਤੱਕ, ਵਾਹਿਗੁਰੂ ਦੇ ਘਰ ਤੱਕ ਲੈ ਕੇ ਜਾ ਸਕਦਾ, ਉਹਦੇ ਤੋਂ ਜੋਗੀ ਲੋਕ ਵੀ ਖਾਲੀ ਬੈਠੇ। ਬਾਜ ਗੁਰੂ ਡੁੱਬਾ ਜਗ ਸਾਰਾ, ਗੁਰੂ ਤੋਂ ਬਿਨਾਂ ਸਾਰੇ ਦਾ ਸਾਰਾ ਜਗਤ, ਸਾਰੇ ਦਾ ਸਾਰਾ ਸੰਸਾਰ ਡੁੱਬ ਰਿਹਾ ਹੈ। ਸੰਸਾਰ ਦੇ ਲੋਕ ਜਿਨ੍ਹਾਂ ਦੀ ਦੁਰਦਸ਼ਾ ਹੋ ਰਹੀ ਹੈ, ਪਾਪਾਂ ਵਿੱਚ, ਵਿਕਾਰਾਂ ਵਿੱਚ, ਬੁਰਿਆਈਆਂ ਵਿੱਚ ਗਲਤਾਨ ਨੇ ਲੋਕ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿਣ ਲੱਗੇ, ਜਗਤ ਸੰਸਾਰ ਦੇ ਵਿੱਚ ਉਹ ਜਿਹੜੇ ਲੋਕ ਆ ਉਹ ਭਾਵ ਸਾਗਰ ਵਿੱਚ ਡੁੱਬ ਰਹੇ, ਕੋਈ ਉਹਨਾਂ ਦੀ ਬਾਂਹ ਫੜਨ ਵਾਲਾ ਨਜ਼ਰ ਨਹੀਂ ਆ ਰਿਹਾ। ਗੁਰੂ ਤੋਂ ਬਿਨਾਂ ਸਾਰੇ ਦਾ ਸਾਰਾ ਜਗਤ ਡੁੱਬ ਰਿਹਾ ਹੈ, ਭਾਵ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਨਹੀਂ, ਤੇ ਗੁਰੂ ਸੰਸਾਰ ਜਗਤ ਵਿੱਚ ਐਸਾ ਕੋਈ ਨਹੀਂ ਸੀ ਦਿਸ ਰਿਹਾ ਜਿਹੜਾ ਇਹਨਾਂ ਦੀ ਬਾਂਹ ਫੜ ਕੇ ਇਹਨਾਂ ਨੂੰ ਗਿਆਨ ਦਾ ਪ੍ਰਕਾਸ਼ ਦੇ ਕੇ ਅਗਿਆਨਤਾ ਦਾ ਹਨੇਰਾ ਖਤਮ ਕਰ ਸਕਦਾ। ਸੱਚ ਦਾ ਚੰਦਰਮਾ ਇਹਨਾਂ ਦੇ ਅੰਦਰ ਚੜਾ ਕੇ ਤੇ ਕੂੜ ਅਮਾਵਸ ਜਿਹੜੀ ਸੀ ਉਹ ਅੰਦਰੋਂ ਖਤਮ ਕਰ ਦੇਵੇ। ਵਾਹਿਗੁਰੂ ਡੁੱਬਾ ਜਗ ਸਾਰਾ, ਇਸ ਲਈ ਜਗਤ ਡੁੱਬ ਰਿਹਾ, ਕੋਈ ਐਸਾ ਨਜ਼ਰ ਨਹੀਂ ਆ ਰਿਹਾ। ਐਸੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ, ਸੱਚ ਦਾ ਹੋਕਾ ਦੇਣ ਵਾਲੇ, ਜਿਹੜੇ ਆਪ ਸੰਸਾਰ ਜਗਤ ਨੂੰ ਤਾਰਨ ਵਾਸਤੇ ਆਏ ਹਨ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਆਗਮਨ ਸਮੇਂ ਜੋ ਭਾਰਤ ਦੇਸ਼ ਦੀ ਆਲੇ ਦੁਆਲੇ ਦੇ ਇਲਾਕੇ ਦੀ ਸੰਸਾਰ ਜਗਤ ਦੀ ਜੋ ਦੁਰਦਸ਼ਾ ਸੀ, ਭੈੜੀ ਹਾਲਤ ਸੀ ਜਿਹੜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣ ਅਗਲੀ ਪੌੜੀ ਵਿੱਚ, ਜਿਹੜੀ ਪਹਿਲੀ ਵਾਰ ਦੀ 30ਵੀਂ ਪੌੜੀ ਹੈ, 30 ਨੰਬਰ ਵਾਲੀ, ਉਹਦੇ ਵਿੱਚ ਹੁਣ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਵੀ ਦੁਨੀਆਂ ਦੀ ਹਾਲਤ ਕੀ ਬਣ ਗਈ ਹੈ। ਕਹਿਣ ਲੱਗੇ, ਕੱਲ ਆਈ ਕੁੱਤੇ ਮੂਹੀ, ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਉਂਦੇ ਉਲਟੀ ਵਾੜ ਖੇਤ ਕੋ ਖਾਈ, ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖੋਂ ਆਲਾਈ, ਚੇਲੇ ਸਾਜ ਵਜਾਈਂਦੇ ਨੱਚਣ ਗੁਰੂ ਬਹੁਤ ਬਿਦ ਭਾਈ, ਸੇਵਕ ਬੈਠਣ ਘਰਾਂ ਵਿੱਚ ਗੁਰੂ ਉੱਠ ਘਰ ਤਿਨਾੜੇ ਜਾਈ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ, ਇਸਤਰੀ ਪੁਰਖ ਦਾਮ ਹਿੱਤ ਭਾਵੇਂ ਆਏ ਕੇ ਥਾਉ ਜਾਈ, ਵਰਤਿਆ ਪਾਪ ਸਬਸ ਜਗ ਮਾਹੀ, ਵਰਤਿਆ ਪਾਪ ਸਬਸ ਜਗ ਮਾਹੀ। ਸੰਸਾਰ ਦੀ ਕੀ ਹਾਲਤ ਸੀ, ਸੰਸਾਰ ਦਾ ਕੀ ਹਾਲ ਹੋ ਚੁੱਕਾ ਸੀ, ਲੋਕਾਂ ਦੀ ਜ਼ਿੰਦਗੀ ਕੀ ਬਣ ਚੁੱਕੀ ਸੀ, ਕੀ ਰਾਜੇ ਤੇ ਕੀ ਪ੍ਰਜਾ। ਗ੍ਰਸਤ ਜੀਵਨ ਵੀ, ਪਤੀ ਪਤਨੀ ਦਾ ਆਪਸੀ ਪਿਆਰ ਮੁੱਕ ਚੁੱਕਾ ਸੀ, ਰਾਜੇ ਪ੍ਰਜਾ ਉੱਤੇ ਜ਼ੁਲਮ ਕਰ ਰਹੇ ਸੀ, ਅਤਿਆਚਾਰ ਹੋ ਰਿਹਾ ਸੀ ਹਰ ਇੱਕ ਪ੍ਰਾਣੀ ਦਾ। ਭਾਈ ਗੁਰਦਾਸ ਜੀ ਦਾ ਭਾਵ ਇਹ ਵੇ ਕਿ ਹਰ ਪ੍ਰਾਣੀ ਦਾ ਜੀਵਨ ਵਿਗੜਿਆ ਹੋਇਆ ਸੀ, ਭਾਵੇਂ ਉਹ ਕਿਸੇ ਵੀ ਲਾਈਨ ਦਾ ਸੀ, ਕਿਸੇ ਵੀ ਆਸ਼ਰਮ ਦਾ, ਕਿਸੇ ਵੀ ਵਰਣ ਦਾ, ਕੋਈ ਵੀ ਸੰਸਾਰ ਵਿੱਚ ਆਰ ਪਾਰ ਕਰਦਾ ਸੀ, ਸਾਰਿਆਂ ਦੇ ਜੀਵਨ ਵਿੱਚ ਵਿਗਾੜ ਆਇਆ ਹੋਇਆ ਸੀ। ਜ਼ਿਕਰ ਕਰਦਿਆਂ ਦੱਸਦੇ ਨੇ, ਕੱਲ ਆਈ ਕੁੱਤੇ ਮੂਹੀ, ਖਾਜ ਹੋਆ ਮੁਰਦਾਰ ਗੁਸਾਈ, ਹੇ ਗੁਸਾਈ ਕਲਯੁਗ ਦੀ ਸ੍ਰਿਸ਼ਟੀ ਕੁੱਤੇ ਮੂਹੀ ਹੋ ਗਈ। ਭਾਵ ਹੱਕ ਨੇ ਹੱਕ, ਹੱਕ ਬੇਹੱਕ ਨਹੀਂ ਸੀ ਵੇਖਦੇ ਲੋਕ, ਆਹ ਖਾਣਾ ਮੇਰਾ ਹੱਕ ਬਣਦਾ ਹੈ, ਆਹ ਖਾਣਾ ਨਹੀਂ ਬਣਦਾ, ਤੇ ਖਾਣਾ ਇਸ ਦਾ ਮੁਰਦਿਆਂ ਦਾ ਮਾਸ ਹੋ ਗਿਆ ਸੀ, ਦੂਸਰਿਆਂ ਦਾ ਹੱਕ ਖਾਣਾ। ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਲੋਭ ਲਾਲਚ ਇੰਨੇ ਵੱਧ ਗਏ, ਨਾ ਖਾਣ ਦਾ ਪਤਾ, ਨਾ ਪੀਣ ਦਾ ਪਤਾ, ਨਾ ਪਹਿਨਣ ਦਾ ਪਤਾ। ਭਾਈ ਗੁਰਦਾਸ ਜੀ ਕਹਿ ਰਹੇ ਨੇ ਕਿ ਸ੍ਰਿਸ਼ਟੀ ਦਾ ਸੁਭਾਅ, ਲੋਕਾਂ ਦਾ ਸੁਭਾਅ ਕੂਕਰਾਂ ਵਰਗਾ ਹੋ ਗਿਆ, ਹੱਕ ਨੇ ਹੱਕ ਕੁਛ ਵੀ ਨਹੀਂ ਸੀਗਾ ਪਤਾ। ਰਾਜੇ ਪਾਪ ਕਮਾਉਂਦੇ ਉਲਟੀ ਵਾੜ ਖੇਤ ਕੋ ਖਾਈ, ਖੇਤ ਦੇ ਦੁਆਲੇ, ਖੇਤ ਦੀ ਰਾਖੀ ਵਾਸਤੇ ਵਾੜ ਕਰਦੇ ਨੇ ਨਾ ਆਪਾਂ, ਕਿ ਕੋਈ ਬਾਹਰੋਂ ਪਸ਼ੂ ਡੰਗਰ ਆਣ ਕੇ, ਕੋਈ ਜੀਵ ਜੰਤੂ ਆਣ ਕੇ ਖੇਤੀ ਨੂੰ ਨਾ ਖਾਏ, ਇਸ ਲਈ ਵਾੜ ਕਰੀਦੀ ਹੈ, ਤੇ ਵਾੜ ਹੀ ਖੇਤ ਨੂੰ ਖਾਣ ਲੱਗ ਪਏ। ਭਾਵ ਜਿਹੜੀ ਚੀਜ਼ ਨੇ ਬਚਾ ਕਰਨਾ ਸੀ ਖੇਤ ਦਾ, ਉਹ ਹੀ ਖੇਤ ਨੂੰ ਖਾਣ ਲੱਗ ਪਈ ਤੇ ਉਜਾੜਨ ਲੱਗ ਪਈ, ਰਾਖੀ ਕੌਣ ਕਰੇਗਾ। ਰਾਜਿਆਂ ਦਾ ਕੰਮ ਸੀ, ਜਿਹੜੇ ਉਸ ਵਕਤ ਰਾਜੇ ਹਾਕਮ ਰਾਜ ਕਰਦੇ ਸਨ, ਉਹਨਾਂ ਦਾ ਕੰਮ ਸੀ ਪਰਜਾ ਦੀ ਰਾਖੀ ਕਰਨੀ, ਉਹਨਾਂ ਦਾ ਕੰਮ ਸੀ ਪਰਜਾ ਨੂੰ ਸੁੱਖ ਦੇਣਾ, ਪਰਜਾ ਦੇ ਦੁੱਖ ਸੁੱਖ ਵਿੱਚ ਉਹਨਾਂ ਦੀ ਮਦਦ ਕਰਨੀ, ਸਹਾਇਤਾ ਕਰਨੀ ਰਾਜਿਆਂ ਦਾ ਕੰਮ ਸੀ, ਨਿਆਂ ਕਰਨਾ ਰਾਜਿਆਂ ਦਾ ਕੰਮ ਸੀ। ਹੋਇਆ ਕੀ, ਕਲਯੁਗ ਦਾ ਵਰਤਾਰਾ ਕੀ ਵਰਤ ਰਿਹਾ ਸੀ, ਰਾਜੇ ਪਾਪ ਕਮਾਉਂਦੇ, ਰਾਜੇ ਲੋਕ ਪਾਪ ਕਰਦੇ ਸਨ। ਜਿਹੜੀ ਵਾੜ ਸੀ, ਜਿਸਨੇ ਖੇਤ ਦੀ ਰਾਖੀ ਕਰਨੀ ਸੀ, ਸਮਝੋ ਖੇਤ ਨੂੰ ਖਾ ਰਹੀ ਸੀ। ਭਾਵ ਹਾਕਮ ਲੋਕ ਹੀ, ਨਿਆਂ ਕਰਨ ਵਾਲੇ ਲੋਕ ਹੀ ਪਰਜਾ ਨੂੰ ਲੁੱਟਣ ਲੱਗ ਪਏ ਸਨ। ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖੋਂ ਆਲਾਈ, ਉਹ ਤੇ ਰਾਜਿਆਂ ਦੀ ਹਾਲਤ ਦੱਸੀ ਨਾ, ਤੇ ਪਰਜਾ, ਪਰਜਾ ਗਿਆਨ ਦੇ ਬਿਨਾਂ ਅੰਨੀ ਹੋ ਰਹੀ ਸੀ। ਗਿਆਨ ਚਾਨਣ ਹੈ, ਗਿਆਨ ਪ੍ਰਕਾਸ਼ ਹੈ, ਗਿਆਨ ਅੱਖੀਆਂ ਨੇ ਜਿਨ੍ਹਾਂ ਦੇ ਨਾਲ ਅੰਤਰ ਆਤਮੇ ਚਾਨਣ ਪ੍ਰਕਾਸ਼ ਹੋਣਾ ਹੈ। ਪਰਜਾ ਅੰਧੀ ਗਿਆਨ ਬਿਨ, ਕਿਸੇ ਦੇ ਕੋਲ ਕੋਈ ਗਿਆਨ ਨਹੀਂ ਸੀਗਾ, ਅਗਿਆਨੀ ਸਨ ਲੋਕ, ਅਗਿਆਨਤਾ ਦੇ ਹਨੇਰੇ ਚ ਤੁਰੇ ਫਿਰਦੇ ਸੀ। ਕੂੜ ਕੁਸਤ ਮੁਖੋਂ ਅਲਾਈ, ਤੇ ਮੂੰਹ ਤੋਂ ਬੋਲਦੇ ਕੀ ਸੀ? ਕੂੜ। ਕੂੜ ਦਾ ਮਤਲਬ ਝੂਠ। ਕੁਸੱਤ ਧਰਮ ਦੀਆਂ ਗੱਲਾਂ ਨੀ, ਕੋ ਧਰਮ ਦੀਆਂ ਗੱਲਾਂ। ਪ੍ਰਜਾ ਮੂੰਹੋਂ ਬੋਲਦੀ ਸੀ, ਭਾਵ ਕਿਸੇ ਕੋਲ ਧਰਮ ਨਹੀਂ ਸੀ ਹੈਗਾ, ਕਿਸੇ ਕੋਲ ਸੱਚ ਨਹੀਂ ਸੀ ਹੈਗਾ ਤੇ ਕਿਸੇ ਦੇ ਪਾਸ ਗਿਆਨ ਨਹੀਂ ਸੀ ਹੈਗਾ। ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁਤ ਬਿਧ ਭਾਈ। ਜਿਹੜੇ ਚੇਲੇ ਸੀ ਛਣੇ ਆਦਿਕ ਸਾਜ ਵਜਾਉਂਦੇ ਸੀ ਤੇ ਜਿਹੜੇ ਗੁਰੂ ਸੀ ਨਾ ਉਸ ਵੇਲੇ ਦੇ ਤਰ੍ਹਾਂ ਤਰ੍ਹਾਂ ਦੇ ਢੰਗਾਂ ਨਾਲ ਨੱਚਦੇ ਸੀ, ਭਾਵ ਚੇਲਿਆਂ ਦੇ ਆਖੇ ਗੁਰੂ ਲੱਗਦੇ ਸੀ, ਕਿਉਂਕਿ ਆਪਣਾ ਪੇਟ ਭਰਨਾ ਉਹਨਾਂ ਕੋਲੋਂ, ਚਾਰ ਟਕੇ ਲੈਣੇ ਉਹਨਾਂ ਕੋਲੋਂ, ਉਹਨਾਂ ਚੇਲਿਆਂ ਕੋਲੋਂ ਆਪਣੀਆਂ ਲੋੜਾਂ ਪੂਰੀਆਂ ਕਰਨੀਆਂ। ਇੰਝ ਸਮਝੋ ਕਿ ਜਿਵੇਂ ਚੇਲੇ ਸਾਜ ਵਜਾਉਂਦੇ ਹੋਣ ਤੇ ਗੁਰੂ ਭੰਗੜਾ ਪਾਉਂਦੇ ਹੋਣ, ਗੁਰੂ ਨੱਚਦੇ ਹੋਣ, ਇਹ ਹਾਲਤ ਸੀ ਲੋਕਾਂ ਦੀ। ਚੇਲਿਆਂ ਨੇ ਆਪਣੇ ਗੁਰੂਆਂ ਨੂੰ ਸਮਝੋ ਆਪਣੇ ਵੱਸ ਵਿੱਚ ਕੀਤਾ ਸੀ ਤੇ ਨਚਾਉਂਦੇ ਸੀ ਜਿਵੇਂ ਉਹ ਕਹਿੰਦੇ ਸਨ। ਸੇਵਕ ਬੈਠਣ ਘਰਾਂ ਵਿੱਚ, ਗੁਰੂ ਉੱਠ ਘਰ ਘਰੀ ਤਨਾੜੇ ਜਾਈ। ਕਹਿੰਦੇ ਸੇਵਕ ਘਰਾਂ ਚ ਬੈਠੇ ਰਹਿੰਦੇ ਸੀ, ਗੁਰੂ ਉੱਠ ਉੱਠ ਕੇ ਉਹਨਾਂ ਦੇ ਘਰਾਂ ਚ ਤੁਰੇ ਫਿਰਦੇ ਸੀ। ਆ ਗਏ ਹਾਂ ਜੀ ਅਸੀਂ, ਦਿਓ ਸਾਡੀ ਪੇਟ, ਦਿਓ ਸਾਨੂੰ ਮਾਇਆ, ਟੇਕੋ ਸਾਨੂੰ ਮੱਥਾ। ਭਾਵ ਕੇਵਲ ਪੇਟ ਦੀ ਪੂਜਾ, ਆਪਣਾ ਸਵਾਰਥ, ਚਾਰ ਟਕਿਆਂ ਦੀ ਖਾਤਰ ਉਹਨਾਂ ਨੇ ਸੰਸਾਰ ਜਗਤ ਦੇ ਵਿੱਚ ਧਰਮ ਨੂੰ ਗਵਾ ਦਿੱਤਾ। ਗਿਆਨ ਤੋਂ ਖਾਲੀ ਅਗਿਆਨੀ ਲੋਕ ਤੁਰੇ ਫਿਰਦੇ ਸਨ। ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਈ। ਕਾਜੀ ਲੋਕ ਵੱਡੀ ਖੋਰ ਹੋ ਗਏ ਸਨ, ਭਾਵ ਇਸਲਾਮ ਦੇ ਮੁਖੀ ਲੋਕ ਸੀ ਜਿਹੜੇ, ਜਿਨ੍ਹਾਂ ਨੇ ਦੂਸਰਿਆਂ ਨੂੰ ਉਪਦੇਸ਼ ਦੇਣਾ ਸੀ ਧਰਮ ਦਾ, ਰਿਸ਼ਵਤ ਖੋਰ ਹੋ ਗਏ, ਵੱਡੀ ਲੈ ਕੇ ਪਰਾਇਆ ਹੱਕ ਗਵਾ ਦਿੰਦੇ ਸਨ। ਭਾਵ ਸੱਚੇ ਨੂੰ ਝੂਠਾ ਤੇ ਝੂਠੇ ਨੂੰ ਸੱਚਾ ਕਰ ਦਿੰਦੇ ਸੀ। ਕਾਰਨ ਕੀ ਸੀ? ਜਿਹੜੇ ਉਸ ਵਕਤ ਦੇ ਰਾਜੇ ਬਾਦਸ਼ਾਹ ਲੋਕ ਸੀ ਨਾ, ਉਹਨਾਂ ਨੇ ਨਿਆਂ ਕਰਨਾ, ਜਿਸ ਨੂੰ ਅੱਜ ਆਪਾਂ ਜੱਜ ਕਹਿ ਦਿੰਦੇ ਹਾਂ ਕਿ ਕੋਰਟ ਦੇ ਵਿੱਚ ਜੱਜ ਆ ਜਿਹੜੇ ਫੈਸਲਾ ਕਰਦੇ ਨਿਆਂ ਅਨਿਆਂ ਸੰਸਾਰ ਜਗਤ ਵਿੱਚ ਜਿਹੜੇ ਹੋ ਰਹੇ ਆ। ਭਾਈ ਗੁਰਦਾਸ ਜੀ ਕਹਿੰਦੇ ਨੇ ਉਸ ਵਕਤ ਦੇ ਕਾਜੀ ਲੋਕ ਜਿਹੜੇ ਸੀ ਇਹ ਨਿਆਂ ਕਰਨ ਵਾਲੇ ਸਨ, ਭਾਵ ਬਾਦਸ਼ਾਹਾਂ ਨੇ ਰਾਜੇ ਲੋਕਾਂ ਨੇ ਕਾਜ਼ੀਆਂ ਨੂੰ ਅੱਗੇ ਲਾਇਆ ਹੋਇਆ ਸੀ। ਮੁਸਲਮਾਨ ਲੋਕਾਂ ਦਾ ਰਾਜ ਸੀ, ਉਹ ਕਹਿੰਦੇ ਸਨ ਕਿ ਜਿਹੜਾ ਕਾਜ਼ੀ ਹੈ ਇਹ ਧਾਰਮਿਕ ਬੰਦਾ, ਇਸ ਲਈ ਇਹ ਕਿਸੇ ਨਾਲ ਅਨਿਆਂ ਨਹੀਂ ਕਰ ਸਕਦਾ, ਇਹ ਨਿਆਂ ਕਰੇਗਾ। ਤੇ ਜੇ ਕਾਜ਼ੀ ਕਿਸੇ ਕੋਲੋਂ ਰਿਸ਼ਵਤ ਪੈਸਾ ਲੈ ਵੀ ਲੈਂਦਾ ਤੇ ਰਾਜਿਆਂ ਨੂੰ ਗਾਂ ਹੋਰ ਪੈਸਾ ਦਿੰਦਾ, ਬਾਦਸ਼ਾਹਾਂ ਨੂੰ ਵੀ ਦਿੰਦਾ ਸੀ, ਰਾਜੇ ਲੋਕਾਂ ਦੇ ਤੱਕ ਉਹ ਮਾਇਆ ਪੈਸਾ ਧੇਲਾ ਰਿਸ਼ਵਤ ਦਾ ਪਹੁੰਚਾਉਂਦਾ ਸੀ, ਪਿੱਛੇ ਜ਼ਿਕਰ ਆਇਆ ਕਿ ਉਲਟੀ ਵਾੜ ਖੇਤ ਕੋ ਖਾਈ। ਜਿਹੜਾ ਕਾਜ਼ੀ ਸੀ ਉਹਨੂੰ ਸਾਹਮਣੇ ਇਸ ਕਰਕੇ ਰੱਖਿਆ ਹੋਇਆ ਸੀ ਕਿ ਕਾਜ਼ੀ ਤੇ ਲੋਕ ਸ਼ੱਕ ਨਹੀਂ ਕਰਨਗੇ ਵੀ ਇਹ ਗਲਤ ਫੈਸਲਾ ਦੇ ਸਕਦਾ ਹੈ, ਇਸ ਲਈ ਇਹਨੂੰ ਅਗਲੇ ਪਾਸੇ ਲਾ ਦਿਓ ਕਿਉਂਕਿ ਇਹ ਧਾਰਮਿਕ ਹੈ, ਧਾਰਮਿਕ ਤੌਰ ਤੇ ਸਾਡਾ ਮੁਖੀ ਹੈ ਕਾਜ਼ੀ, ਇਸ ਕਰਕੇ ਇਹਦੇ ਹੱਥ ਦੇ ਵਿੱਚ ਨਿਆਂ ਦੇ ਦਿਓ, ਇਹੋ ਹੀ ਲੋਕਾਂ ਦੇ ਫੈਸਲੇ ਕਰੇਗਾ, ਜਿਵੇਂ ਕੋਰਟ ਦੇ ਵਿੱਚ ਫੈਸਲੇ ਹੁੰਦੇ ਕਚਹਿਰੀ ਦੇ ਵਿੱਚ, ਜੱਜ ਰੂਪ ਅੱਜ ਦੇ ਸ਼ਬਦਾਂ ਵਿੱਚ ਆਪਾਂ ਵਰਤ ਸਕਦੇ ਸ਼ਬਦ। ਕਾਜ਼ੀ ਹੋਏ ਰਿਸ਼ਵਤੀ, ਤੇ ਕਾਜ਼ੀਆਂ ਨੇ ਕੀ ਕੀਤਾ? ਵੱਡੀ ਖੋਰ ਹੋ ਗਏ, ਜਿਸਨੇ ਰਿਸ਼ਵਤ ਦਿੱਤੀ, ਜਿਸਨੇ ਵੱਡੀ ਦਿੱਤੀ, ਉਸ ਦੇ ਹੱਕ ਵਿੱਚ ਫੈਸਲਾ ਕਰ ਦਿੱਤਾ, ਇਹ ਵੱਖਰੀ ਗੱਲ ਹੈ ਕਿ ਉਹ ਝੂਠਾ ਹੈ ਕਿ ਸੱਚਾ ਹੈ। ਵੱਡੀ ਲੈ ਕੇ ਹੱਕ ਗਵਾਈ, ਜੋ ਸਹੀ ਅਰਥਾਂ ਚ ਸਾਹਮਣੇ ਖਲੋਤੇ ਬੰਦੇ ਦਾ ਜਿਹੜਾ ਇਨਸਾਫ ਤੇ ਨਿਆਂ ਮੰਗਣ ਵਾਸਤੇ ਆਉਂਦਾ ਸੀ, ਭਾਵ ਉਹਦਾ ਹੱਕ ਗਵਾ ਦਿੰਦੇ ਸੀ, ਜੋ ਉਹਦਾ ਹੱਕ ਬਣਦਾ ਸੀ ਕਿ ਉਹਦੇ ਹੱਕ ਚ ਫੈਸਲਾ ਕੀਤਾ ਜਾਵੇ, ਉਹਦੇ ਹੱਕ ਚ ਫੈਸਲਾ ਨਹੀਂ ਸੀ ਹੁੰਦਾ, ਝੂਠੇ ਦੇ ਹੱਕ ਵਿੱਚ ਫੈਸਲਾ ਹੋ ਜਾਂਦਾ ਸੀ, ਉਹਨੂੰ ਸੱਚਾ ਬਣਾ ਦਿੰਦੇ ਸਨ। ਕਿਉਂ? ਕਿਉਂਕਿ ਝੂਠੇ ਨੇ ਮਾਇਆ ਦੇ ਦਿੱਤੀ, ਰਿਸ਼ਵਤ ਦੇ ਦਿੱਤੀ, ਵੱਡੀ ਦੇ ਦਿੱਤੀ ਉਹਨੇ। ਇਹ ਕਾਜ਼ੀ ਲੋਕਾਂ ਦੀ, ਧਾਰਮਿਕ ਲੋਕਾਂ ਦੀ ਤੇ ਨਿਆਂ ਕਰਨ ਵਾਲੇ ਲੋਕਾਂ ਦੀ ਹਾਲਤ ਬਣ ਚੁੱਕੀ ਸੀ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਸੰਸਾਰ ਜਗਤ ਵਿੱਚ ਦਾਤਾ ਜੀ ਆਏ, ਬੜੀ ਦਰਦਨਾਕ ਸੰਸਾਰ ਦੇ ਲੋਕਾਂ ਦੀ ਹਾਲਤ ਅਗਲੀ ਪੰਕਤੀ ਵਿੱਚ ਭਾਈ ਗੁਰਦਾਸ ਜੀ ਨੇ ਵਰਣਨ ਕੀਤੀ ਹੈ। ਗ੍ਰਸਤ ਜੀਵਨ ਜਿਹੜਾ ਸੀ, ਇਸਤਰੀ ਪੁਰਸ਼ ਭਾਵ ਮੀਆਂ ਬੀਵੀ, ਪਤੀ ਪਤਨੀ ਜਿਹੜੇ, ਉਹ ਸੰਸਾਰ ਜਗਤ ਵਿੱਚ ਦੁਨੀਆਂ ਦੇ ਵਿੱਚ ਬੜਾ ਪਿਆਰਾ ਰਿਸ਼ਤਾ ਸੀ ਤੇ ਅੱਜ ਵੀ ਪਿਆਰਾ ਰਿਸ਼ਤਾ ਹੈ ਉਹ, ਪਰੰਤੂ ਇਸਤਰੀ ਤੇ ਪੁਰਸ਼, ਪਤੀ ਤੇ ਪਤਨੀ ਦਾ ਕੀ ਪਿਆਰ ਰਹਿ ਗਿਆ ਆਪਸ ਦੇ ਵਿੱਚ? ਗ੍ਰਸਤ ਜੀਵਨ ਦੀ ਕੀ ਹਾਲਤ ਬਣ ਗਈ ਸੀ? ਕਹਿਣ ਲੱਗੇ ਇਸਤਰੀ ਪੁਰਖ ਹੈ ਦਾਮ ਹਿੱਤ, ਭਾਵੇਂ ਆਏ ਕਿਥਾਉਂ ਜਾ। ਦਾਮ ਦਾ ਮਤਲਬ ਪੈਸਾ। ਇਸਤਰੀ ਤੇ ਭਰਤੇ ਦਾ ਪਿਆਰ, ਇਸਤਰੀ ਤੇ ਪਤੀ ਦਾ ਪਿਆਰ, ਭਾਵ ਪਤੀ ਪਤਨੀ ਦਾ ਪਿਆਰ ਦਾਮ ਹਿੱਤ, ਪੈਸੇ ਨਾਲ ਹੀ ਪਿਆਰ ਹੋ ਗਿਆ ਸੀਗਾ। ਭਾਵੇਂ ਆਏ ਕਿਥਾਉਂ ਜਾਈ, ਭਾਵੇਂ ਕਿਤੇ ਆਵੇ ਤੇ ਕਿਤੇ ਜਾਏ, ਪਤਨੀ ਕਿਤੇ ਜਾਵੇ ਬਾਹਰ, ਭਾਵੇਂ ਪਤੀ ਕਿਤੇ ਬਾਹਰ ਅੰਦਰ ਜਾਏ, ਪਰ ਪੈਸਾ ਕਮਾ ਕੇ ਲਿਆਏ। ਭਾਵ ਉਹਨਾਂ ਦਾ ਕਰੈਕਟਰ, ਆਚਾਰ, ਕਿਰਦਾਰ ਜੀਵਨ ਹੈ ਜਿਹੜਾ, ਉਹ ਭਾਵੇਂ ਭੈੜੇ ਤੋਂ ਭੈੜਾ ਹੋ ਜਾਵੇ, ਜੋ ਮਰਜ਼ੀ ਵਾਸ਼ਨਾ ਦੇ ਅਧੀਨ ਹੋ ਕੇ ਬਾਹਰ ਕਿਤੇ ਭਟਕਦਾ ਫਿਰੇ, ਪਰ ਪੈਸੇ ਕਮਾ ਕੇ ਲੈਵੇ। ਇੰਨਾ ਜ਼ਿਆਦਾ ਜੀਵਨ ਗਿਰਾਵਟ ਵਿੱਚ ਆ ਚੁੱਕਿਆ ਸੀ। ਪਰ ਮਾਫ ਕਰਿਓ ਸਤਸੰਗਤ, ਇੱਕ ਬੇਨਤੀ ਕਰਨੀ ਦਾਸ ਨੇ, ਇਸਤਰੀ ਪੁਰਸ਼ ਦਾ ਜਿਹੜਾ ਪਤੀ ਪਤਨੀ ਦਾ ਰਿਸ਼ਤਾ ਬੜਾ ਪਿਆਰਾ ਰਿਸ਼ਤਾ ਹੈ। ਦੁਨੀਆਂ ਵਿੱਚ ਬਹੁਤ ਰਿਸ਼ਤੇ ਐਸੇ ਨੇ ਜਿਨ੍ਹਾਂ ਨਾਲ ਸਾਡਾ ਬਲੱਡ ਰਿਲੇਸ਼ਨ, ਜਗਤ ਦੇ ਵਿੱਚ ਖੂਨ ਦਾ ਰਿਸ਼ਤਾ। ਅੱਜ ਸੰਸਾਰ ਨੇ ਇਹ ਗੱਲ ਮੰਨ ਲਈ ਹੈ ਜਗਤ ਨੇ ਕਿ ਜਿਹੜਾ ਖੂਨ ਦਾ ਰਿਸ਼ਤਾ ਹੈ, ਬਲੱਡ ਰਿਲੇਸ਼ਨ ਹੈ ਜਿਸ ਦੇ ਨਾਲ ਤੁਹਾਡਾ, ਉਹ ਤੁਹਾਡਾ ਬੜਾ ਨਜ਼ਦੀਕੀ ਰਿਸ਼ਤਾ ਹੈ। ਪਰ ਦੁਨੀਆਂ ਵਿੱਚ ਕੁਛ ਰਿਸ਼ਤੇ ਐਸੇ ਨੇ ਜਿਨ੍ਹਾਂ ਨਾਲ ਸਾਡਾ ਬਲੱਡ ਰਿਲੇਸ਼ਨ ਨਹੀਂ ਗਾ, ਖੂਨ ਦਾ ਰਿਸ਼ਤਾ ਨਹੀਂ ਗਾ, ਪਰ ਬੜੇ ਨਜ਼ਦੀਕੀ ਰਿਸ਼ਤੇ। ਦੋ ਰਿਸ਼ਤਿਆਂ ਦਾ ਜ਼ਿਕਰ ਕਰਦੇ ਨੇ, ਗੁਰੂ ਅਤੇ ਸਿੱਖ ਦਾ ਰਿਸ਼ਤਾ, ਪਤੀ ਅਤੇ ਪਤਨੀ ਦਾ ਰਿਸ਼ਤਾ। ਇਹ ਖੂਨ ਦਾ ਰਿਸ਼ਤਾ ਨਹੀਂ, ਬਲੱਡ ਰਿਲੇਸ਼ਨ ਨਹੀਂ ਗਏ, ਪਰ ਇਹ ਆਤਮਾ ਦਾ ਰਿਸ਼ਤਾ ਹੈ, ਇਹ ਰੂਹ ਦਾ ਰਿਸ਼ਤਾ ਹੈ, ਇਹ ਅੰਤਸ਼ ਕਰਨ ਦਾ ਰਿਸ਼ਤਾ ਹੈ। ਗੁਰੂ ਤੇ ਸਿੱਖ ਦਾ ਰਿਸ਼ਤਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੇ ਭਾਈ ਲਾਲੋ, ਕੋਈ ਖੂਨ ਦਾ ਬਲੱਡ ਰਿਲੇਸ਼ਨ ਹੈ ਉਹਨਾਂ ਦਾ? ਕੋਈ ਰਿਸ਼ਤੇਦਾਰੀ ਹੈ ਸੰਸਾਰਕ, ਸਮਾਜਿਕ ਰਿਸ਼ਤੇਦਾਰੀ? ਕੋਈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੇ ਭਾਈ ਲਹਿਣੇ ਦਾ ਕੋਈ ਬਲੱਡ ਰਿਲੇਸ਼ਨ, ਕੋਈ ਖੂਨ ਦਾ ਰਿਸ਼ਤਾ ਸੀ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੇ ਬਾਬਾ ਬੁੱਢਾ ਸਾਹਿਬ ਦਾ ਕੋਈ ਬਲੱਡ ਰਿਲੇਸ਼ਨ, ਖੂਨ ਦਾ ਰਿਸ਼ਤਾ ਸੀ ਕਿਤੇ? ਕੋਈ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਰੀ, ਉਹਨਾਂ ਦਾ ਕੋਈ ਖੂਨ ਦਾ ਰਿਸ਼ਤਾ ਥੋੜੀ ਸੀ? ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਭਾਈ ਮਤੀ ਦਾਸ ਆਰੇ ਨਾਲ ਆਪਣਾ ਆਪ ਚੜਾ ਰਿਹਾ, ਭਾਈ ਦਿਆਲਾ ਪਾਣੀ ਦੀ ਦੇਹ ਵਿੱਚ ਉਬਾਲੇ ਖਾ ਰਿਹਾ, ਭਾਈ ਸਤੀ ਦਾਸ ਰੂਹ ਚ ਲਿਪਟਿਆ ਹੋਇਆ, ਸੜ ਰਿਹਾ ਸਰੀਰ ਉਹਦਾ, ਸ਼ੁਕਰ ਕਰ ਰਹੇ ਫਿਰ ਵੀ ਸਤਿਗੁਰੂ ਦਾ, ਵੀ ਖੂਨ ਦਾ ਰਿਸ਼ਤਾ ਤੇ ਨਹੀਂ ਨਾ, ਕਾਹਦਾ ਰਿਸ਼ਤਾ ਸੀ? ਗੁਰੂ ਤੇ ਸਿੱਖ ਦਾ ਰਿਸ਼ਤਾ, ਪਿਆਰ ਦਾ ਰਿਸ਼ਤਾ, ਵਿਸ਼ਵਾਸ ਦਾ ਰਿਸ਼ਤਾ, ਪ੍ਰੇਮ ਦਾ ਰਿਸ਼ਤਾ, ਭਰੋਸੇ ਦਾ ਰਿਸ਼ਤਾ, ਇੱਕ ਦੂਜੇ ਨਾਲ ਪਿਆਰ ਤੇ ਵਿਸ਼ਵਾਸ। ਦੂਸਰਾ ਰਿਸ਼ਤਾ, ਦਾਸ ਨੇ ਪਹਿਲਾਂ ਬੇਨਤੀ ਕੀਤੀ, ਗੁਰੂ ਅਤੇ ਸਿੱਖ ਦਾ ਰਿਸ਼ਤਾ, ਇਹ ਰੂਹ ਦਾ ਰਿਸ਼ਤਾ, ਆਤਮਾ ਦਾ ਰਿਸ਼ਤਾ, ਅੰਦਰ ਦਾ ਰਿਸ਼ਤਾ ਹੈ। ਦੂਸਰਾ ਪਤੀ ਅਤੇ ਪਤਨੀ ਦਾ ਰਿਸ਼ਤਾ, ਇਹ ਖੂਨ ਦਾ ਰਿਸ਼ਤਾ ਨਹੀਂ, ਬਲੱਡ ਰਿਲੇਸ਼ਨ ਨਹੀਂ ਹੈ, ਇਹ ਅੰਦਰ ਦਾ ਰਿਸ਼ਤਾ। ਧੰਨ ਫਿਰ ਇਹ ਨਾ ਆਖੀਐ ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧੰਨ ਫਿਰ ਕਹੀਐ ਸੋਏ। ਪਰ ਇਹ ਵੀ ਰਿਸ਼ਤਾ ਦੋ ਚੀਜ਼ਾਂ ਦੇ ਉੱਤੇ ਖੜਾ ਹੈ, ਇੱਕ ਪਿਆਰ, ਦੂਸਰਾ ਵਿਸ਼ਵਾਸ, ਪ੍ਰੇਮ ਤੇ ਵਿਸ਼ਵਾਸ ਤੇ ਖਲੋਤੇ ਹੈ। ਇਸ ਲਈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸੰਸਾਰ ਜਗਤ ਵਿੱਚ ਆਏ, ਇਸਤਰੀ ਪੁਰਸ਼ ਦਾ, ਪਤੀ ਪਤਨੀ ਦਾ ਵੀ ਜਿਹੜਾ ਰਿਸ਼ਤਾ ਸੀ, ਭਾਈ ਗੁਰਦਾਸ ਕਹਿੰਦੇ ਵਿਗਾੜ ਆ ਚੁੱਕਿਆ ਸੀ, ਇਹਦੇ ਚ ਕੇਵਲ ਮਾਇਆ ਦਾ ਰਿਸ਼ਤਾ ਬਣ ਚੁੱਕਿਆ ਸੀ, ਪੈਸੇ ਦਾ ਰਿਸ਼ਤਾ ਬਣ ਚੁੱਕਿਆ ਸੀ। ਇਸਤਰੀ ਪੁਰਖ ਹੈ ਦਾਮ ਹਿੱਤ, ਭਾਵੇਂ ਆਏ ਕਿ ਥਾਂ ਜਾਈ, ਭਾਵ ਪਤੀ ਅਤੇ ਪਤਨੀ ਦਾ ਰਿਸ਼ਤਾ ਇਸਤਰੀ ਪੁਰਖ ਹੈ, ਇਸਤਰੀ ਦਾ ਅਰਥ ਪਤਨੀ, ਪੁਰਖੇ ਦਾ ਅਰਥ ਹੈ ਭਰਤਾ ਭਾਵ ਕੰਤ ਪਤੀ। ਦਾਮ ਹਿੱਤ, ਦਾਮ ਦੇ ਨਾਲ ਹਿੱਤ ਬਣ ਗਿਆ, ਭਾਵ ਪੈਸੇ ਨਾਲ ਤਿਆਰ ਹੋ ਗਿਆ। ਭਾਵੇਂ ਆਏ ਕਿ ਥਾਂ ਜਾਏ, ਥਾਂ ਕੁਥਾਂ ਜਿੱਥੇ ਮਰਜ਼ੀ ਦੋਵਾਂ ਚੋਂ ਕੋਈ ਆਵੇ, ਕੋਈ ਜਾਵੇ, ਕਿਸੇ ਨੂੰ ਕੋਈ ਇਤਰਾਜ਼ ਨਹੀਂ, ਪਰ ਪੈਸਾ ਕਮਾ ਕੇ ਲਿਆਵੇ। ਤੇ ਜਦੋਂ ਇਹ ਹਾਲਤ ਬਣ ਗਈ ਸੰਸਾਰ ਦੀ, ਰਾਜਿਆਂ ਦਾ ਜੀਵਨ ਵਿਗੜ ਗਿਆ, ਕਾਜੀਆਂ ਮੁੱਲਾਂ ਦਾ ਜੀਵਨ ਵਿਗੜ ਗਿਆ, ਪਰਜਾ ਗਿਆਨ ਤੋਂ ਬਿਨਾਂ ਅੰਨੀ ਹੋ ਗਈ, ਕੂੜ ਕੁਸੱਤ ਦੁਨੀਆਂ ਵਿੱਚ ਪ੍ਰਧਾਨ ਹੋ ਗਿਆ, ਭਾਈ ਗੁਰਦਾਸ ਜੀ ਨੇ ਤੱਤ ਦੀ ਗੱਲ ਕੀਤੀ ਸਾਧ ਸੰਗਤ, ਵਰਤਿਆ ਪਾਪ ਸਬਸ ਜਗ ਮਾਹੀ, ਗ੍ਰਸਤ ਜੀਵਨ ਵੀ ਵਿਗੜ ਚੁੱਕਿਆ ਸੀ, ਸਾਰੇ ਜਗਤ ਵਿੱਚ ਪਾਪ ਦਾ ਹੀ ਵਰਤਾਰਾ ਬਣ ਚੁੱਕਾ ਸੀ। ਗੱਲ ਕੀ, ਪਾਪ ਹੀ ਪਾਪ, ਪਾਪ ਹੀ ਪਾਪ, ਚਾਰ ਚੁਫੇਰੇ ਪਸਰ ਰਿਹਾ ਸੀ, ਚਾਰ ਚੁਫੇਰੇ। ਕੋਈ ਜੇ ਪਤਨੀ ਸੀ, ਔਰਤ ਸੀ, ਉਹਦੇ ਕੋਲ ਪਤੀ ਬ੍ਰਤ ਧਰਮ ਨਹੀਂ ਸੀ ਰਹਿ ਗਿਆ, ਸੱਤ ਧਰਮ, ਸੱਤ ਬ੍ਰਤ, ਪਤੀ ਬ੍ਰਤ ਧਰਮ ਉੱਡ ਚੁੱਕੇ ਸਨ, ਦੋਵਾਂ ਦੇ ਵਿੱਚੋਂ, ਇਸਤਰੀ ਵਿੱਚੋਂ, ਮਰਦ ਦੇ ਵਿੱਚੋਂ। ਵਰਤਿਆ ਪਾਪ ਸਬਸ ਜਗਮਾਈ, ਜਿਹੜੇ ਸਮੇਂ ਵਿੱਚ ਦੀਨ ਦੁਨੀ ਦਾ ਪਾਤਸ਼ਾਹ ਮੇਰਾ ਸ਼ਹਿਨਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਇਹ ਸਭ ਕਾਸੇ ਨੂੰ ਮੁਕਾਉਣ ਵਾਸਤੇ, ਕੂੜ ਦਾ, ਝੂਠ ਦਾ, ਸਾਰੇ ਦਾ ਸਾਰਾ ਪਸਾਰਾ ਮੁਕਾਉਣ ਵਾਸਤੇ, ਇਹ ਸੱਚ ਦਾ ਚੰਦਰਮਾ ਚੜਾ ਕੇ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚ ਦਾ ਪ੍ਰਕਾਸ਼ ਕਰਨ ਵਾਸਤੇ ਇਸ ਧਰਤੀ ਦੇ ਉੱਤੇ ਮੇਰੇ ਸ਼ਹਿਨਸ਼ਾਹ ਪੈਦਾ ਹੋਏ।